ਸਵਾਗਤ ਹੈ ਜੀ SBS ਦੇ ਨਿਊਜ਼ ਡੈਸਕ ਤੋਂ। ਅੱਜ ਦੀਆਂ ਖਬਰਾਂ ਦੀਆਂ ਸੁਰਖੀਆਂ। ਪਤਨੀ ਦੇ ਕਤਲ ਦੇ ਦੋਸ਼ ਵਿੱਚ ਕ੍ਰਿਸ ਡੌਸਨ ਨੂੰ ਹੋਈ 24 ਸਾਲਾਂ ਦੀ ਸਜ਼ਾ। ਇਸਤਗਾਸਾ ਨੇ ਬ੍ਰਿਟਨੀ ਹਿੰਗਸ ਦੇ ਦੋਸ਼ੀ ਬਲਾਤਕਾਰੀ ਦੇ ਖਿਲਾਫ਼ ਛੱਡਿਆ ਆਪਣਾ ਕੇਸ। ਅਤੇ ਖੇਡਾਂ ਵਿੱਚ 2022 ਫੀਫਾ ਵਿਸ਼ਵ ਕੱਪ ਵਿੱਚ ਜਪਾਨ ਨੇ ਸਪੇਨ ਨੂੰ ਹਰਾ ਕੇ ਦਰਜ ਕੀਤੀ ਸ਼ਾਨਦਾਰ ਜਿੱਤ। ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਕ੍ਰਿਸ ਡੌਸਨ ਨੂੰ ਆਪਣੀ ਪਤਨੀ ਲੀਨਟ ਦੀ ਹੱਤਿਆ ਦੇ ਦੋਸ਼ ਵਿੱਚ 24 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ। 74 ਸਾਲਾਂ ਦੇ ਇਸ ਵਿਅਕਤੀ ਨੂੰ 1982 ਦੇ ਕਤਲ ਦਾ ਦੋਸ਼ੀ ਪਾਇਆ ਗਿਆ ਸੀ। ਜੱਜ ਨੇ ਫੈਸਲਾ ਸੁਣਾਇਆ ਕਿ ਡੌਸਨ ਨੇ ਲੀਨਟ ਨੂੰ ਇਸ ਕਰਕੇ ਮਾਰ ਦਿੱਤਾ ਸੀ ਤਾਂ ਜੋ ਉਹ ਆਪਣੀ ਕਿਸ਼ੋਰ ਪ੍ਰੇਮੀ ਦੇ ਨਾਲ ਆਪਣੇ ਰਿਸ਼ਤੇ ਨੂੰ ਜਾਰੀ ਰੱਖ ਸਕੇ। ਕੇਸ ਨੂੰ ਸੁਲਝਾਉਣ ਲਈ ਅਦਾਲਤੀ ਪ੍ਰਕਿਰਿਆ ਨੂੰ 4 ਦਹਾਕੇ ਲੱਗ ਗਏ ਹਨ ਅਤੇ ਡੌਸਨ 90 ਸਾਲਾਂ ਦੀ ਉਮਰ ਦਾ ਹੋਣ ਤੋਂ ਬਾਅਦ ਜੇਲ੍ਹ ਤੋਂ ਰਿਹਾਈ ਲਈ ਅਰਜ਼ੀ ਦੇਣ ਦੇ ਯੋਗ ਹੋ ਸਕੇਗਾ। ਇਹ ਕੇਸ ਇੱਕ ਪ੍ਰਸਿੱਧ ਅਪਰਾਧ ਪੋਡਕਾਸਟ ਦਾ ਟੀਚਰਜ਼ ਪੈਟ ਦੁਆਰਾ ਦੁਨੀਆ ਭਰ ਵਿੱਚ ਪ੍ਰਸਿੱਧ ਹੋ ਗਿਆ ਸੀ। ਅਦਾਲਤ ਦੇ ਬਾਹਰ ਬੋਲਦੇ ਹੋਏ ਲੀਨਟ ਦੇ ਭਰਾ ਗ੍ਰੇਗ ਸਿਮਜ਼ ਨੇ ਕਿਹਾ ਕਿ ਕੋਈ ਵੀ ਸਜ਼ਾ ਕਾਫ਼ੀ ਲੰਬੀ ਨਹੀਂ ਹੁੰਦੀ, ਪਰ ਆਖਿਰਕਾਰ ਉਹਨਾਂ ਨੂੰ ਲੈਣ ਵਾਸਤੇ ਨਿਆਂ ਮਿਲ ਹੀ ਗਿਆ ਹੈ।
We really didn't believe this day would ever come. What we need now is to find Lynn and put her to rest. It's our time to begin living our lives without having this hanging over our heads. Chris Dawson has had 40 years of freedom. Now it's our turn.
Mr. Sims da kehna hai ki us di bhen Lynn nu us de pehle naam de naal hi jaanya jana chahida hai. ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਫੈਨੀ ਵੋਂਗ ਦਾ ਕਹਿਣਾ ਹੈ ਕਿ ਉਹ ਬ੍ਰਿਟਨੀ ਹਿੰਗਸ ਦੀ ਗ੍ਰੇਸ, ਬਹਾਦਰੀ ਅਤੇ ਮਾਣ ਨੂੰ ਮਾਨਤਾ ਦਿੰਦੀ ਹੈ। ਅਧਿਕਾਰੀਆਂ ਨੇ ਘੋਸ਼ਣਾ ਕਰ ਦਿੱਤੀ ਹੈ ਕਿ ਉਹ ਸੰਸਦ ਭਵਨ ਵਿੱਚ ਸ਼੍ਰੀਮਤੀ ਹਿੰਗਸ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਵਿਅਕਤੀ ਦੇ ਖਿਲਾਫ਼ ਦੂਜੇ ਮੁਕੱਦਮੇ ਦੀ ਪੈਰਵਾਈ ਨਹੀਂ ਕਰ ਰਹੇ ਹਨ। ਪਬਲਿਕ ਪ੍ਰੋਸੀਕਿਊਟਰਸ ਦੇ ACT ਡਾਇਰੈਕਟਰ ਸ਼ੇਨ ਡਰਮਗੋਲਡ ਨੇ ਅੱਜ ਸਵੇਰੇ ਇੱਕ ਪ੍ਰੈਸ ਕਾਨਫਰੰਸ ਵਿੱਚ ਪਹਿਲਾਂ ਤੋਂ ਤਿਆਰ ਕੀਤਾ ਹੋਇਆ ਇੱਕ ਬਿਆਨ ਪੜ੍ਹਦੇ ਹੋਏ ਕਿਹਾ ਕਿ ਸ਼੍ਰੀ ਹਿੰਗਸ 'ਤੇ ਚੱਲ ਰਹੇ ਪ੍ਰਭਾਵ ਨੇ ਕੇਸ ਨੂੰ ਜਾਰੀ ਰੱਖਣ ਲਈ ਅਸੰਭਵ ਬਣਾ ਦਿੱਤਾ ਹੈ। ਅੱਜ ਕੈਨਬਰਾ ਵਿੱਚ ਇੱਕ ਕਾਨਫਰੰਸ ਦੌਰਾਨ ਸ਼੍ਰੀਮਤੀ ਵੋਂਗ ਨੂੰ ਪੱਤਰਕਾਰਾਂ ਦੁਆਰਾ ਇਸ ਮੁਕੱਦਮੇ ਨੂੰ ਛੱਡਣ ਬਾਰੇ ਉਹਨਾਂ ਦੀ ਪ੍ਰਤੀਕਿਰਿਆ ਜਾਣਨ ਵਾਸਤੇ ਸਵਾਲ ਕੀਤੇ ਗਏ ਸਨ।
Given the serious health concerns that the DPP and reference today, obviously I'm going to be very cautious about what I say, but I want to echo the prosecutor's comments, recognising the grace, the bravery and the dignity that Ms. Higgins has displayed.
Bruce Lehrman ne sehmati to bina jinsi sambandhan wale doshan nu nahi qubulya hai. ਅਤੇ ਜੂਰੀ ਦੇ ਇੱਕ ਮੈਂਬਰ ਵੱਲੋਂ ਕੀਤੇ ਦੁਰਵਿਹਾਰ ਕਾਰਨ ਪਹਿਲਾ ਕੇਸ ਪਟੜੀ ਤੋਂ ਉਤਰ ਗਿਆ ਸੀ ਅਤੇ ਲੇਹਮਨ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ। ਸ਼੍ਰੀਮਤੀ ਹਿੰਗਸ ਨੇ ਦੋਸ਼ ਲਗਾਇਆ ਹੈ ਕਿ ਲੇਹਮਨ ਨੇ ਸਾਬਕਾ ਲਿਬਰਲ ਰੱਖਿਆ ਉਦਯੋਗ ਮੰਤਰੀ ਲਿੰਡਾ ਰੋਨਲਡਸ ਦੇ ਦਫ਼ਤਰ ਦੇ ਅੰਦਰ ਉਸ ਦੇ ਨਾਲ ਬਲਾਤਕਾਰ ਕੀਤਾ ਸੀ, ਜਿਸ ਵਿੱਚ ਉਹ ਦੋਵੇਂ ਸਟਾਫ ਦੇ ਤੌਰ 'ਤੇ ਕੰਮ ਕਰਦੇ ਸਨ। ਪਰ ਲੇਹਮਨ ਨੇ ਹਮੇਸ਼ਾ ਹੀ ਇਹ ਕਿਹਾ ਹੈ ਕਿ ਜਿਨਸੀ ਸੰਬੰਧ ਬਣੇ ਹੀ ਨਹੀਂ ਸਨ। IS ਦੇ ਇੱਕ ਵਿਕਥਿਤ ਮੈਂਬਰ ਨੂੰ ਤੁਰਕੀ ਤੋਂ ਆਸਟ੍ਰੇਲੀਆ ਵਾਪਸ ਭੇਜਿਆ ਗਿਆ ਹੈ। ਮੈਲਬਨ ਵਿੱਚ ਜਨਮੇ ਸਾਬਕਾ ਰੈਪਰ ਨੀਲ ਪ੍ਰਕਾਸ਼ ਨੂੰ ਹਵਾਲਗੀ ਲਈ ਨਿਰਧਾਰਤ ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ ਸ਼ੁੱਕਰਵਾਰ 2 ਦਸੰਬਰ ਨੂੰ ਇੱਕ ਚਾਰਟਰਡ ਫਲਾਈਟ ਵਿੱਚ ਤੁਰਕੀ ਤੋਂ ਡਾਰਵਨ ਭੇਜਿਆ ਗਿਆ ਹੈ। AFP ਅਸਿਸਟੈਂਟ ਕਮਿਸ਼ਨਰ ਨਾਈਜਲ ਰਿਆਨ ਦਾ ਕਹਿਣਾ ਹੈ ਕਿ 31 ਸਾਲਾ ਪ੍ਰਕਾਸ਼ ਨੂੰ ਵਿਕਟੋਰੀਆ ਤਬਦੀਲ ਕੀਤੇ ਜਾਣ ਤੋਂ ਪਹਿਲਾਂ ਡਾਰਵਨ ਦੀ ਸੁਣਵਾਈ ਦਾ ਸਾਹਮਣਾ ਕਰਨਾ ਪਵੇਗਾ, ਜਿੱਥੇ ਉਸ ਉੱਤੇ ਅੱਤਵਾਦ ਦੇ ਅਪਰਾਧਾਂ ਦਾ ਸਾਹਮਣਾ ਕਰਨ ਦਾ ਦੋਸ਼ ਵੀ ਹੈ।
AFP, we are relentless in relation to what we're doing. We do have significant players that are offshore that do cause us harm around the world. And that's the beauty of the AFP's international network, that we can actually use our partnerships and use our footprint around the world to track these people down and bring them back here to justice.
ਸਨਾ ਮਾਰਨ ਆਸਟ੍ਰੇਲੀਆ ਦਾ ਦੌਰਾ ਕਰਨ ਵਾਲੀ ਫਿਨਲੈਂਡ ਦੀ ਪਹਿਲੀ ਪ੍ਰਧਾਨ ਮੰਤਰੀ ਬਣ ਗਈ ਹੈ। ਸਿਡਨੀ ਵਿੱਚ ਲੋਵੀ ਇੰਸਟੀਚਿਊਟ ਵਿੱਚ ਸੰਬੋਧਿਤ ਕਰਦੇ ਹੋਏ ਮਿਸ ਮਾਰਨ ਨੇ ਕਿਹਾ ਕਿ ਉਹ ਯੂਕਰੇਨ ਉੱਤੇ ਰੂਸ ਦੇ ਹਮਲੇ ਤੋਂ ਸ਼ੁਰੂ ਹੋਏ ਨੈਟੋ ਦੀ ਮੈਂਬਰਸ਼ਿਪ ਲੈਣ ਦੇ ਫਿਨਲੈਂਡ ਦੇ ਇਤਿਹਾਸਕ ਫੈਸਲੇ ਵਿੱਚ ਆਸਟ੍ਰੇਲੀਆ ਦੇ ਸਮਰਥਨ ਦੀ ਸ਼ਲਾਘਾ ਕਰਦੀ ਹੈ। ਉਹਨਾਂ ਕਿਹਾ ਕਿ ਰੂਸ ਦੀ ਯੁੱਧ ਕਰਨ ਦੀ ਸਮਰੱਥਾ ਨੂੰ ਕਮਜ਼ੋਰ ਕਰਨ ਲਈ ਦੇਸ਼ਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ।
We should continue to weaken Russia's ability to finance the war. We must make the sanctions more effective. Our focus should also be on closing the loopholes in current sanctions and cracking down the attempts to circumvent them. Here too, we need partners like Australia. Finland has been an important transit country and tourist destination for Russians. We have therefore stopped issuing tourist visas to Russia's citizens.
ਫਿਨਿਸ਼ ਪੀਐਮ ਨੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨਾਲ ਵੀ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਜਲਵਾਯੂ ਪਰਿਵਰਤਨ ਅਤੇ ਜੈਵ ਵਿਭਿੰਨਤਾ ਦੇ ਨੁਕਸਾਨ ਨੂੰ ਹੱਲ ਕਰਨ ਉੱਤੇ ਸਾਂਝੇ ਟੀਚਿਆਂ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਹੈ। ਐਲਨ ਮਸਕ ਦਾ ਕਹਿਣਾ ਹੈ ਕਿ ਉਸ ਨੂੰ ਉਮੀਦ ਹੈ ਕਿ ਉਸ ਦੀ ਕੰਪਨੀ ਨਿਊਰਾ ਲਿੰਕ ਦੁਆਰਾ ਵਿਕਸਿਤ ਇੱਕ ਵਾਇਰਲੈਸ ਬ੍ਰੇਨ ਚਿਪ 6 ਮਹੀਨਿਆਂ ਵਿੱਚ ਮਨੁੱਖੀ ਕਲੀਨਿਕਲ ਟ੍ਰਾਇਲ ਸ਼ੁਰੂ ਕਰ ਦੇਵੇਗੀ। ਇਹ ਕੰਪਨੀ ਇੱਕ ਅਜਿਹਾ ਬ੍ਰੇਨ ਚਿਪ ਇੰਟਰਫੇਸ ਵਿਕਸਿਤ ਕਰ ਰਹੀ ਹੈ ਜਿਸ ਨਾਲ ਅਸਮਰੱਥ ਮਰੀਜ਼ਾਂ ਨੂੰ ਹਿਲਾਉਣ ਅਤੇ ਦੁਬਾਰਾ ਸੰਚਾਰ ਕਰਨ ਵਿੱਚ ਮਦਦ ਮਿਲ ਸਕੇਗੀ। ਮਸਕ ਨੇ ਇਹ ਵੀ ਕਿਹਾ ਕਿ ਇਸ ਨਾਲ ਅੱਖਾਂ ਦੀ ਰੋਸ਼ਨੀ ਨੂੰ ਬਹਾਲ ਕਰਨਾ ਵੀ ਨਿਸ਼ਚਿਤ ਬਣਾਇਆ ਜਾ ਸਕਦਾ ਹੈ। ਸੈਨ ਫ੍ਰਾਂਸਿਸਕੋ ਦੇ ਬੇ ਏਰੀਆ ਅਤੇ ਆਸਟਿਨ ਟੈਕਸਸ ਵਿੱਚ ਆਧਾਰਿਤ ਨਿਊਰਾ ਲਿੰਕ ਨੇ ਹਾਲ ਹੀ ਦੇ ਸਾਲਾਂ ਵਿੱਚ ਜਾਨਵਰਾਂ ਉੱਤੇ ਟੈਸਟ ਕਰਵਾਏ ਹਨ ਅਤੇ ਹੁਣ ਇਹ ਲੋਕਾਂ ਵਿੱਚ ਕਲੀਨਿਕਲ ਟ੍ਰਾਇਲ ਸ਼ੁਰੂ ਕਰਨ ਲਈ US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ FDA ਤੋਂ ਮਨਜ਼ੂਰੀ ਮੰਗ ਰਹੀ ਹੈ।
So for our, the first two applications we're going to aim for in humans are restoring vision. And I think this is like notable in that even if someone has never had vision ever, like they were born blind, we believe we can still restore vision. Because the visual part of the cortex is still there.
ਐਲਨ ਮਸਕ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਵੀ ਭਰੋਸਾ ਹੈ ਕਿ ਇਹਨਾਂ ਦੀ ਚਿਪ ਦੀ ਵਰਤੋਂ ਕਿਸੇ ਅਜਿਹੇ ਵਿਅਕਤੀ ਦੇ ਸਰੀਰ ਦੇ ਪੂਰੇ ਕੰਮ ਨੂੰ ਬਹਾਲ ਕਰਨ ਲਈ ਵੀ ਕੀਤੀ ਜਾ ਸਕਦੀ ਹੈ ਜਿਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਹੋਵੇ। ਦੋਸਤੋ, ਪ੍ਰਮੁੱਖ ਖਬਰਾਂ ਤੋਂ ਬਾਅਦ ਹੁਣ ਚੱਲਦੇ ਹਾਂ ਜੀ ਖੇਡਾਂ ਦੀ ਦੁਨੀਆ ਵੱਲ। ਸਾਬਕਾ ਸੌਕੇਰੂਜ਼ ਖਿਡਾਰੀ ਅਤੇ SBS ਵਿਸ਼ਵ ਕੱਪ ਦੇ ਵਿਸ਼ਲੇਸ਼ਕ ਕ੍ਰੇਗ ਫੋਸਟਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਅਤੇ ਜਪਾਨ ਦੀਆਂ ਹਾਲੀਆ ਜਿੱਤਾਂ ਸਾਬਤ ਕਰਦੀਆਂ ਹਨ ਕਿ ਟੀਮਾਂ ਆਪਣੇ ਯੂਰਪੀਅਨ ਅਤੇ ਦੱਖਣੀ ਅਮਰੀਕੀ ਹਮਰੁਤਬਾਂ ਦੇ ਨਾਲ ਮੇਲ ਕਰਨ ਦੇ ਮਿਸ਼ਨ ਉੱਤੇ ਹਨ। ਅਜਿਹਾ ਉਦੋਂ ਕਿਹਾ ਗਿਆ ਹੈ ਜਦੋਂ ਜਪਾਨ ਨੇ 2022 ਫੀਫਾ ਵਿਸ਼ਵ ਕੱਪ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਨੇ ਸਪੇਨ ਨੂੰ 2-1 ਨਾਲ ਹਰਾ ਕੇ ਗਰੁੱਪ 16 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸ ਜਿੱਤ ਦਾ ਮਤਲਬ ਹੈ ਕਿ 4 ਵਾਰ ਦੀ ਚੈਂਪੀਅਨ ਜਰਮਨੀ ਹੁਣ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਜਰਮਨੀ ਨੇ ਆਪਣੇ ਆਖਰੀ ਗਰੁੱਪ ਈ ਮੈਚ ਵਿੱਚ ਕੋਸਟਾ ਰੀਕਾ ਉੱਤੇ 4-2 ਦੀ ਜਿੱਤ ਦਾ ਦਾਅਵਾ ਕੀਤਾ ਸੀ, ਪਰ ਇਹ ਕਾਫੀ ਨਹੀਂ ਸਾਬਤ ਹੋਈ। ਜਰਮਨੀ ਵੀਰਵਾਰ ਨੂੰ ਦਰਜਾਬੰਦੀ ਵਿੱਚ 3 ਸਥਾਨ 'ਤੇ ਰਿਹਾ, ਜਦਕਿ ਜਪਾਨ ਆਪਣੇ ਗਰੁੱਪ ਵਿੱਚ ਸਿਖਰ ਉੱਤੇ ਰਿਹਾ। ਅਤੇ ਹੁਣ ਜਾਣਦੇ ਹਾਂ ਜੀ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਅਨ ਡਾਲਰ US ਦੇ 68.12 ਸੈਂਟਸ ਦੇ ਬਰਾਬਰ, ਭਾਰਤ ਦੇ 55.29 ਅਤੇ ਪਾਕਿਸਤਾਨ ਦੇ 153 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਸ਼ਨੀਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, ਤਾਪਮਾਨ 26 ਡਿਗਰੀ। ਐਡੀਲੇਡ ਦੇ ਵਿੱਚ ਵੀ ਧੁੱਪ ਹੀ ਚੜੀ ਰਹੇਗੀ, ਤਾਪਮਾਨ 33 ਡਿਗਰੀ। ਇਸੇ ਤਰ੍ਹਾਂ ਮੈਲਬਰਨ ਦੇ ਵਿੱਚ ਵੀ ਧੁੱਪ ਚੜੀ ਰਹੇਗੀ, ਤਾਪਮਾਨ 30 ਡਿਗਰੀ। ਹੋਬਰ ਦੇ ਵਿੱਚ ਵੀ ਅਜਿਹਾ ਮੌਸਮ 25 ਡਿਗਰੀ, ਕੈਨਬਰਾ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ 27 ਡਿਗਰੀ, ਵੁਲੋਂਗੋਂਗ ਦੇ ਵਿੱਚ ਵੀ ਥੋੜ੍ਹੀ ਬਹੁਤ ਬੱਦਲਵਾਈ 22 ਡਿਗਰੀ, ਸਿਡਨੀ ਦੇ ਵਿੱਚ ਵੀ ਅਜਿਹਾ ਮੌਸਮ 24 ਡਿਗਰੀ, ਨਿਊਕਾਸਲ ਦੇ ਵਿੱਚ ਵੀ ਥੋੜ੍ਹੀ ਬਹੁਤ ਬੱਦਲਵਾਈ 25 ਡਿਗਰੀ, ਬ੍ਰਿਸਬੇਨ ਦੇ ਵਿੱਚ ਇੱਕਾ ਦੁੱਕਾ ਮੀਂਹ 25 ਡਿਗਰੀ, ਕੇਨਸ ਦੇ ਵਿੱਚ ਵੀ ਇੱਕਾ ਦੁੱਕਾ ਮੀਂਹ ਪਵੇਗਾ 31 ਡਿਗਰੀ, ਡਾਰਵਨ ਦੇ ਵਿੱਚ ਮੌਸਮ ਸਾਫ਼, ਧੁੱਪ ਚੜੀ ਰਹੇਗੀ, ਤਾਪਮਾਨ 35 ਡਿਗਰੀ। ਦੋਸਤੋ, ਇਹ ਸਨ ਅੱਜ ਦੀਆਂ ਹੁਣ ਤੱਕ ਦੀਆਂ ਖ਼ਬਰਾਂ।